ਮਹੱਲਾ ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਏ ਹੋਮੇ ਇਹੀ ਬੰਦਨਾ ਫਿਰ ਫਿਰ ਜੋ ਨੀ ਪਾਏ ਹੋਮੇ ਕਿੱਥੋਂ ਪੁਜੇ ਕਿਤ ਸੰਜਮੇ ਜਾਏ ਹੋਮੇ ਇਹੋ ਹੁਕਮ ਹੈ ਪਈਏ ਕਿਰਤ ਫਿਰਾਏ ਹੋਮੇ ਦੀਰਗ ਰੋਗ ਹੈ ਦਾਰੂ ਭੀ ਸੁਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖਈ ਜਿਨ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨ ਰੱਖਿਓ ਕਰ ਸੁਕਰਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਅਨਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਇਸ ਸੱਤਵੀਂ ਪੌੜੀ ਦੇ ਨਾਲ ਦੂਜਾ ਸਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਜੋ ਪਹਿਲੇ ਪਾਤਸ਼ਾਹ ਜੀ ਦੇ ਪਹਿਲੇ ਸਲੋਕ ਦੇ ਉਚਾਰਨ ਦੇ ਨਾਲ ਹੀ ਮੇਲ ਖਾਂਦਾ ਹੈ ਹਉ ਵਿੱਚ ਆਇਆ ਹਉ ਵਿੱਚ ਗਿਆ ਹੂ ਬਹੁ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਏ ਹਉਮੈ ਦੀ ਜਾਤ ਕੀ ਹੈ ਭਾਵ ਇਸ ਦੀ ਪਹਿਚਾਣ ਕਿਵੇਂ ਹੋਵੇਗੀ ਇਹਦੀ ਸੂਝ ਕਿਵੇਂ ਹੋਵੇਗੀ ਇਸਦੀ ਸਮਝ ਕਿਵੇਂ ਹੋਵੇਗੀ ਸਾਹਿਬ ਕਹਿੰਦੇ ਨੇ ਕਿ ਹਰ ਕਰਮ ਦੇ ਹਾਵੀ ਹੋਵੇਗੀ ਹਰ ਕਰਮ ਦੇ ਵਿੱਚ ਮੌਜੂਦ ਹੋਵੇਗੀ ਜੋ ਵੀ ਮਨੁੱਖ ਕਰਮ ਕਰੇਗਾ ਹਉਮੈ ਵਸ ਕਰੇਗਾ ਜਿਤਨੇ ਵੀ ਕਰਮ ਹੋ ਰਹੇ ਨੇ ਹਰ ਕਰਮ ਦੇ ਉੱਤੇ ਹਉਮੈ ਦੀ ਛਾਪ ਹੈ ਮਨੁੱਖ ਦੀ ਸਾਰੀ ਭੱਜ ਦੌੜ ਵੀ ਹਉਮੈ ਨੂੰ ਵਧਾਉਣ ਵਾਸਤੇ ਹੈ ਮਨੁੱਖ ਦੀ ਸਾਰੀ ਸਿਆਣਪ ਸੂਝ ਬੂਝ ਸਾਰੀ ਸ਼ਕਤੀ ਵੀ ਹਉਮੈ ਨੂੰ ਵਧਾਉਣ ਵਾਸਤੇ ਹੈ ਤੇ ਜਿਤਨੀ ਮਨੁੱਖ ਦੀ ਹਉਮੈ ਵੱਧ ਜਾਏ ਉਤਨਾ ਹੀ ਪਰਮਾਤਮਾ ਛੋਟਾ ਹੋ ਜਾਂਦਾ ਹੈ ਉਹਦੀ ਦ੍ਰਿਸ਼ਟੀ ਦੇ ਵਿੱਚ ਅਹੰਕਾਰੀ ਦੀ ਦ੍ਰਿਸ਼ਟੀ ਚ ਉਹਦੀ ਮਾਂ ਤੁੱਛ ਹੈ ਉਹਦਾ ਪਿਤਾ ਵੀ ਕੁਛ ਨਹੀਂ ਅਹੰਕਾਰੀ ਦੀ ਦ੍ਰਿਸ਼ਟੀ ਦੇ ਵਿੱਚ ਵੱਡਾ ਬਿਰਾ ਕੀ ਹੈ ਕੁਛ ਵੀ ਨਹੀਂ ਜਿਤਨਾ ਵੱਡਾ ਅਹੰਕਾਰ ਹੋਵੇਗਾ ਮਾਂ ਉਤਨੀ ਛੋਟੀ ਹੋ ਜਾਏਗੀ ਪਿਓ ਉਤਨਾ ਹੀ ਛੋਟਾ ਹੋ ਜਾਏਗਾ ਔਰ ਅਹੰਕਾਰ ਜਿਤਨਾ ਜ਼ਿਆਦਾ ਵੱਡਾ ਹੋਵੇ ਨਿਰੰਕਾਰ ਉਤਨਾ ਹੀ ਛੋਟਾ ਹੋ ਜਾਏਗਾ ਤੇ ਸ਼ਿਖਰ ਤੇ ਪਹੁੰਚਿਆ ਹੋਇਆ ਅਗਰ ਅਹੰਕਾਰ ਹੋਵੇ ਤਾਂ ਨਿਰੰਕਾਰ ਮਰ ਹੀ ਜਾਏਗਾ ਪਰਮਾਤਮਾ ਨਹੀਂ ਰਹੇਗਾ ਉਸਦੀ ਦੁਨੀਆਂ ਦੇ ਵਿੱਚ ਮਨ ਉਸਦੀ ਦੁਨੀਆਂ 'ਚ ਖਤਮ ਹੋ ਗਿਆ ਹਰ ਨਾਕਸ਼ ਦੀ ਦੁਨੀਆਂ ਦੇ 'ਚ ਪਰਮਾਤਮਾ ਨਹੀਂ ਹੈ ਪਰਮਾਤਮਾ ਖਤਮ ਹੋ ਗਿਆ ਕਿਉਂਕਿ ਅਹੰਕਾਰ ਚਰਮ ਸੀਮਾ ਤੇ ਪਹੁੰਚ ਗਿਆ ਜੈਸੇ ਜੈਸੇ ਮਨੁੱਖ ਦਾ ਅਹੰਕਾਰ ਵੱਧਦਾ ਹੈ ਵੈਸੇ ਵੈਸੇ ਦੁਨੀਆਂ ਦੇ 'ਚ ਬਾਕੀ ਛੋਟੇ ਹੁੰਦੇ ਜਾ ਰਹੇ ਨੇ ਸਭ ਛੋਟੇ ਸਭ ਮੂਰਖ ਸਭ ਨਾਦਾਨ ਸਭ ਤੁੱਛ ਇਸ ਵਾਸਤੇ ਕਹਿੰਦੇ ਨੇ ਅਹੰਕਾਰੀ ਦਾ ਕੋਈ ਮਿੱਤਰ ਨਹੀਂ ਹੋ ਸਕਦਾ ਮਿੱਤਰਤਾ ਤੇ ਹੁੰਦੀ ਹੈ ਬਰਾਬਰੀ ਦੇ ਤਲ ਤੇ ਕਿਸੇ ਵੀ ਅਹੰਕਾਰੀ ਦਾ ਕੋਈ ਮਿੱਤਰ ਨਹੀਂ ਹੋ ਸਕਦਾ ਹਰ ਨਾਕਸ਼ ਦੇ ਕੋਈ ਦੋਸਤ ਨਹੀਂ ਸਨ ਇਸ ਤਰ੍ਹਾਂ ਦੀ ਸੋਚਣੀ ਵਾਲੇ ਇਸ ਤਰ੍ਹਾਂ ਦੇ ਅਹੰਕਾਰੀ ਮਨੁੱਖ ਜਿਤਨੇ ਵੀ ਆਉਂਦੇ ਨੇ ਉਹਨਾਂ ਦੇ ਕੋਈ ਮਿੱਤਰ ਨਹੀਂ ਆਉਂਦੇ ਹਿਟਲਰ ਦਾ ਕੋਈ ਦੋਸਤ ਨਹੀਂ ਸੀ ਇਤਨਾ ਸ਼ਿਖਰ ਦਾ ਅਹੰਕਾਰੀ ਕਿ ਹਰ ਬਸ਼ਰ ਹਰ ਬੰਦਾ ਉਹਦੇ ਲਈ ਕੀੜਾ ਮਕੌੜਾ ਹੈ ਔਰ ਕੁਛ ਨਹੀਂ ਜਿਹਨੂੰ ਪੈਰਾਂ ਥੱਲੇ ਮਸਲ ਦਿਓ ਤਾਂ ਇਸ ਤਰ੍ਹਾਂ ਦੇ ਬੰਦੇ ਦਾ ਕੋਈ ਮਿੱਤਰ ਵੀ ਨਹੀਂ ਆਉਂਦਾ ਕਿਉਂਕਿ ਮਿੱਤਰਤਾ ਲਈ ਬਰਾਬਰੀ ਚਾਹੀਦੀ ਹੈ ਬਰਾਬਰੀ ਦੇ ਜਜ਼ਬੇ ਚਾਹੀਦੇ ਨੇ ਅਹੰਕਾਰੀ ਕਿਸੇ ਨੂੰ ਵੀ ਬਰਾਬਰੀ ਦੇ ਕੇ ਰਾਜ਼ੀ ਨਹੀਂ ਤਾਂ ਸਾਹਿਬ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਹਉਮੈ ਦੀ ਇਹ ਪਹਿਚਾਣ ਹੈ ਕਿ ਹਰ ਕਰਮ ਦੇ ਉੱਤੇ ਹਉਮੈ ਦੀ ਛਾਪ ਹੋਵੇਗੀ ਹਉਮੈ ਪ੍ਰਗਟ ਹੋਵੇਗੀ ਉਸ ਮਨੁੱਖ ਦੇ ਹਰ ਕਰਮ ਦੇ ਵਿੱਚ ਉਸਦਾ ਅਹੰਗ ਭਾਵ ਪ੍ਰਗਟ ਹੋਵੇਗਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਏ ਹਉਮੈ ਇਹੀ ਬੰਧਨਾ ਫਿਰ ਫਿਰ ਜੋ ਨਹੀਂ ਪਾਏ ਮਨੁੱਖ ਨੂੰ ਹੋਰ ਕੋਈ ਬੰਧਨ ਨਹੀਂ ਇਸੇ ਹਉਮੈ ਦਾ ਬੰਧਨ ਹੈ ਮਨੁੱਖ ਦੇ ਪੈਰਾਂ 'ਚ ਹੋਰ ਕੋਈ ਜੇਵੜੀ ਨਹੀਂ ਹੈ ਇਸੀ ਹਉਮੈ ਦੀ ਜੇਵੜੀ ਹੈ ਹਉਮੈ ਦੇ ਸੰਗਲ ਬਾਰ ਬਾਰ ਇਸ ਨੂੰ ਇਸ ਧਰਤੀ ਤੇ ਪ੍ਰਿਥਵੀ ਤੇ ਖਿੱਚ ਕੇ ਲਿਆਉਂਦੇ ਨੇ ਪਿਛਲੇ ਜਨਮ ਦੀ ਹਉਮੈ ਤੇ ਹੁਣ ਦਾ ਅਹੰਕਾਰ ਸਮਿਲਿਤ ਹੋ ਕੇ ਹਉਮੈ ਵੱਧਦੀ ਹੈ ਇਸ ਵਾਸਤੇ ਦਿਨ ਪ੍ਰਤੀ ਦਿਨ ਮਨੁੱਖੀ ਤਲ ਦੇ ਉੱਤੇ ਹਉਮੈ ਵੱਧ ਰਹੀ ਹੈ ਅਹੰਕਾਰ ਵੱਧ ਰਿਹਾ ਹੈ ਦਿਨ ਪ੍ਰਤੀ ਦਿਨ ਕਿਉਂਕਿ ਜਨਮ ਦਰ ਜਨਮ ਦੇ ਨਾਲ ਹਉਮੈ ਸੰਗ੍ਰਹਿ ਹੁੰਦੀ ਜਾ ਰਹੀ ਹੈ ਔਰ ਨਵੀਂ ਹਉਮੈ ਜਨਮ ਲੈ ਰਹੀ ਹੈ। ਇਸ ਤਰੀਕੇ ਦੇ ਨਾਲ ਹਉਮੈ ਦੇ ਪਹਾੜ ਉੱਚੇ ਹੁੰਦੇ ਜਾ ਰਹੇ ਨੇ ਔਰ ਜੈਸੇ ਜੈਸੇ ਅਹੰਕਾਰ ਉੱਚਾ ਹੋਇਆ ਵੈਸੇ ਵੈਸੇ ਨਿਰੰਕਾਰ ਛੋਟਾ ਹੋਇਆ। ਤਾਂ ਸਾਹਿਬ ਕਹਿੰਦੇ ਨੇ ਇਹ ਅਹੰਕਾਰ ਹੀ ਬੰਧਨ ਹੈ, ਆਉਣ ਜਾਣ ਦਾ ਕਾਰਨ ਇਹ ਅਹੰਕਾਰ ਹੈ। ਹਉਮੈ ਇਹੀ ਬੰਧਨਾ ਫਿਰ ਫਿਰ ਜੋ ਨਹੀਂ ਪਾਏ। ਇਹ ਬਹੁਤ ਸਾਰੀਆਂ ਜੂਨੀਆਂ ਦੇ ਬੰਧਨ ਅਹੰਕਾਰ ਵਸੋ ਕੇ ਹਨ, ਅਹੰਕਾਰ ਕਰਕੇ ਨੇ। ਹਉਮੈ ਕਿੱਥੋਂ ਉਪਜੇ ਕਿਤ ਸੰਜਮ ਇਹ ਜਾਏ, ਇੱਥੇ ਇੱਕ ਪ੍ਰਸ਼ਨ ਹੈ ਕਿ ਹਉਮੈ ਕਿੱਥੋਂ ਪੈਦਾ ਆਉਂਦੀ ਹੈ, ਕਿਵੇਂ ਪੈਦਾ ਆਉਂਦੀ ਹੈ ਤੇ ਕਿਹੜੀ ਸਾਧਨਾ ਦੇ ਨਾਲ ਇਹ ਹਉਮੈ ਜਾਵੇਗੀ, ਅਹੰਕਾਰ ਦਾ ਨਾਸ ਹੋਵੇਗਾ, ਆਇਆ ਐਸੀ ਕਿਹੜੀ ਸਾਧਨਾ ਹੈ ਜੋ ਕੀਤੀ ਜਾਏ। ਸਾਹਿਬ ਇਸ ਦਾ ਇਸ ਢੰਗ ਨਾਲ ਜਵਾਬ ਦਿੰਦੇ ਨੇ ਕਿ ਹਉਮੈ ਇਹੋ ਹੁਕਮ ਹੈ ਪਈਏ ਕਿਰਤ ਫਿਰਾ ਹੈ। ਹਉਮੈ ਤੇ ਇੱਕ ਹੁਕਮ ਹੈ, ਭਾਵ ਪ੍ਰਭੂ ਦੀ ਬਣਾਈ ਹੋਈ ਇੱਕ ਮਰਿਆਦਾ ਹੈ, ਇੱਕ ਖੁੱਲ ਹੈ ਕਿ ਤੂੰ ਬੰਦੇ ਜਾਂ ਮੇਰੇ ਵਿੱਚ ਜੀ ਸਕਦਾ ਜਾਂ ਆਪਣੇ ਵਿੱਚ ਜੀ ਸਕਦਾ, ਤੂੰ ਮੈਨੂੰ ਵੱਡਾ ਮੰਨ ਸਕਦਾ ਜਾਂ ਆਪਣੇ ਆਪ ਨੂੰ ਵੱਡਾ ਮੰਨ ਸਕਦਾ, ਤੂੰ ਆਪਣੇ ਆਪ ਨੂੰ ਛੋਟਾ ਮੰਨ ਸਕਦਾ ਜਾਂ ਮੈਨੂੰ ਛੋਟਾ ਮੰਨ ਸਕਦਾ। ਇਹ ਖੁੱਲ, ਇਸ ਖੁੱਲ ਦਾ ਮਨੁੱਖ ਨੇ ਬਹੁਤ ਗਲਤ ਇਸਤੇਮਾਲ ਕੀਤਾ ਹੈ। ਹੈ ਤੇ ਇੱਕ ਹੁਕਮ, ਹੈ ਤੇ ਇੱਕ ਮਰਿਆਦਾ ਕਿ ਪ੍ਰਭੂ ਨੇ ਖੁੱਲ ਦੇ ਦਿੱਤੀ ਤੇ ਇਸ ਖੁੱਲ ਦਾ ਸਦਕਾ ਮਨੁੱਖ ਨੇ ਕਹਿ ਦਿੱਤਾ ਪਰਮਾਤਮਾ ਤੂੰ ਛੋਟਾ ਮੈਂ ਵੱਡਾ, ਔਰ ਅਹੰਕਾਰ ਇਤਨਾ ਵੱਡਾ ਹੋ ਗਿਆ ਕਹਿ ਦਿੱਤਾ ਪਰਮਾਤਮਾ ਤੂੰ ਹੈ ਹੀ ਨਹੀਂ ਮੈਂ ਹੀ ਹਾਂ। ਇਸ ਵਾਸਤੇ ਐਲਾਨੀਆ ਤੌਰ ਤੇ ਅੱਜ ਅੱਧੀ ਪ੍ਰਿਥਵੀ ਨਾਸਤਿਕ ਹੈ, ਜਿਨ੍ਹਾਂ ਦੀ ਪਰਮਾਤਮਾ ਚ ਕੋਈ ਸ਼ਰਧਾ ਨਹੀਂ, ਜਿਨ੍ਹਾਂ ਨੇ ਪਰਮਾਤਮਾ ਨੂੰ ਮੰਨਣ ਤੋਂ ਬਿਲਕੁਲ ਇਨਕਾਰ ਕੀਤਾ ਹੈ। ਮਹਿਜ ਇਸ ਲਈ ਕਿ ਅਹੰਕਾਰ ਸ਼ਿਖਰ ਤੇ ਪਹੁੰਚ ਗਿਆ, ਹਉਮੈ ਸ਼ਿਖਰ ਤੇ ਪਹੁੰਚ ਗਈ ਹੈ। ਸਾਹਿਬ ਕਹਿੰਦੇ ਨੇ ਹੈ ਤੇ ਇਹ ਇੱਕ ਹੁਕਮ, ਮਰਿਆਦਾ ਦਿੱਤੀ ਹੋਈ ਖੁੱਲ, ਉਸ ਦਿੱਤੀ ਹੋਈ ਖੁੱਲ ਕਰਕੇ ਮਨੁੱਖ ਜ਼ਿਆਦਾ ਅਹੰਕਾਰੀ ਹੋ ਗਿਆ। ਮਹਾਰਾਜ ਕਹਿੰਦੇ ਨੇ ਇਸ ਵਾਸਤੇ ਕਿ ਹਉਮੈ ਦਾ ਬਜਿਆ ਹੋਇਆ ਹੀ ਮੁੜ ਮੁੜ ਕੇ ਜੰਮਦਾ ਹੈ ਤੇ ਮਰਦਾ ਹੈ, ਪਈਏ ਕਿਰਤ ਫਿਰਾ ਹੈ, ਫਿਰ ਕਿਰਤ ਦੇ ਚੱਕਰ ਚ ਪੈਂਦਾ ਹੈ, ਫਿਰ ਜਨਮ ਮਰਨ ਦੇ ਚੱਕਰ ਦੇ ਚ ਪੈਂਦਾ ਹੈ ਤੇ ਹਰ ਕਿਰਤ ਦੇ ਚ ਹਉਮੈ ਬਰਕਰਾਰ ਰਹਿੰਦੀ ਹੈ ਤੇ ਹਉਮੈ ਦੇ ਬਰਕਰਾਰ ਰਹਿਣ ਕਰਕੇ ਇਹ ਖੁਦ ਬਰਕਰਾਰ ਰਹਿੰਦਾ ਹੈ। ਭਾਵ ਫਿਰ ਜਨਮ ਫਿਰ ਜਨਮ ਫਿਰ ਜਨਮ, ਜਿਤਨੇ ਚਿਰ ਤੱਕ ਮੈਂ ਨਹੀਂ ਮਿਟਿਆ ਉਤਨੇ ਚਿਰ ਤੱਕ ਜਨਮ ਨਹੀਂ ਮਿਟੇਗਾ, ਕਿਉਂਕਿ ਮੈਂ ਮੇਰੀ ਹੋਂਦ ਤੋਂ ਈਸ਼ਵਰ ਵੀ ਬੇਇਨਸਾਫੀ ਨਹੀਂ ਕਰਦਾ। ਠੀਕ ਹੈ, ਤੇਰੀ ਹੋਂਦ ਰਹੇਗੀ, ਤੂੰ ਰਹੇਗਾ। ਤੇ ਜਿਸ ਦਿਨ ਮਨੁੱਖ ਕਹਿੰਦਾ ਨਹੀਂ ਮੇਰੀ ਕੋਈ ਹੋਂਦ ਨਹੀਂ ਮੈਂ ਨਹੀਂ, ਉਸ ਦਿਨ ਹੀ ਰੋਮ ਰੋਮ ਦੇ ਚ ਪ੍ਰਭੂ ਬੋਲਣ ਲੱਗ ਪੈਂਦਾ, ਉਸ ਦਿਨ ਹੀ ਰੋਮ ਰੋਮ ਦੇ ਚ ਪ੍ਰਭੂ ਪ੍ਰਗਟ ਹੁੰਦਾ ਔਰ ਉਸ ਦਿਨ ਹੀ ਜੀਵਨ ਧਨ ਹੁੰਦਾ, ਉਸ ਦਿਨ ਹੀ ਜੀਵਨ ਸਫਲ ਹੁੰਦਾ। ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸਮਾ ਹੈ, ਲੰਬਾ ਰੋਗ ਉਹਨੂੰ ਦੀਰਘ ਰੋਗ ਕਹਿੰਦੇ ਨੇ। ਕੁਛ ਰੋਗ ਐਸੇ ਹੁੰਦੇ ਨੇ ਦੋ ਚਾਰ ਸਾਲ ਰਹਿੰਦੇ ਨੇ ਚਲੇ ਜਾਂਦੇ ਨੇ, ਪਰ ਦੋ ਚਾਰ ਸਾਲ ਦੇ ਰੋਗ ਨੂੰ ਵੀ ਲੰਬਾ ਰੋਗ ਆਖਿਆ। ਕੁਛ ਰੋਗ ਐਸੇ ਅੱਧੀ ਜ਼ਿੰਦਗੀ ਰਹਿੰਦੇ ਨੇ, ਅੱਧਾ ਜੀਵਨ ਦੁਖਿਤ ਕਰਦੇ ਨੇ, ਨਾਲ ਰਹਿੰਦੇ ਨੇ, ਉਹਨੂੰ ਵੀ ਦੀਰਘ ਰੋਗ ਆਖਦੇ ਨੇ, ਵੀ ਲੰਬੀ ਬਿਮਾਰੀ ਹੈ, ਬਹੁਤ ਲੰਬੀ ਬਿਮਾਰੀ ਹੈ। ਪਰ ਸਰੀਰਕ ਤਲ ਤੇ ਜਿਤਨੀਆਂ ਬਿਮਾਰੀਆਂ ਪ੍ਰਗਟ ਆਉਂਦੀਆਂ ਨੇ ਉਹ ਇਤਨੀਆਂ ਲੰਬੀਆਂ ਨਹੀਂ ਨੇ ਜਿਤਨੀ ਕਿ ਹਉਮੈ ਹੈ, ਕਿਉਂਕਿ ਕਈ ਜਨਮਾਂ ਤੋਂ ਨਾਲ ਚਲੀ ਆ ਰਹੀ ਹੈ, ਅਨੰਤ ਜਨਮਾਂ ਤੋਂ ਨਾਲ ਚਲੀ ਆ ਰਹੀ ਹੈ, ਬਹੁਤ ਲੰਬੀ ਬਿਮਾਰੀ ਹੈ, ਬਹੁਤ ਲੰਬਾ ਰੋਗ ਹੈ। ਇਹਦਾ ਇਲਾਜ ਸਾਹਿਬ ਕਹਿੰਦੇ ਦਾਰੂ ਵੀ ਸਮਾਂ ਹੈ, ਤੋ ਇਸਦਾ ਦਾਰੂ ਵੀ ਹੈ, ਇਹਦੇ ਵਿੱਚ ਦਾਰੂ ਵੀ ਹੈ। ਭਾਵ ਜੇ ਹਉਮੈ ਰੋਗ ਹੈ ਤਾਂ ਹਉਮੈ ਦਾਰੂ ਵੀ ਹੈ। ਜੈਸੇ ਸੰਖਿਆ ਜ਼ਹਿਰ ਹੈ, ਸੰਖਿਆ ਅੰਮ੍ਰਿਤ ਹੈ, ਕੱਚਾ ਸੰਖਿਆ ਖਾ ਲਈਏ ਜ਼ਹਿਰ ਹੈ, ਖਾਂਦੇ ਹੀ ਬੰਦਾ ਮਰ ਜਾਏਗਾ, ਪਰ ਸੰਖਿਆ ਨੂੰ ਮਾਰ ਕੇ ਕੁਸ਼ਤਾ ਬਣਾ ਲਈਏ ਅੰਮ੍ਰਿਤ ਹੋ ਗਿਆ, ਤਾਕਤ ਦੇਵੇਗਾ, ਤਵਾਨਾਈ ਦੇਵੇਗਾ। ਤੋ ਸੰਖਿਆ ਜ਼ਹਿਰ ਹੈ, ਸੰਖਿਆ ਅੰਮ੍ਰਿਤ ਹੈ, ਹਉਮੈ ਜ਼ਹਿਰ ਹੈ, ਹਉਮੈ ਅੰਮ੍ਰਿਤ ਵੀ ਬਣ ਜਾਂਦੀ ਹੈ। ਇਸ ਜ਼ਹਿਰ ਨੂੰ ਮਾਰ ਕੇ ਇਹਦੇ ਚੋਂ ਕੋਈ ਤੂੰ ਨੂੰ ਪ੍ਰਗਟ ਕਰ ਲਵੇ, ਇਸ ਮੈਂ ਨੂੰ ਮਾਰ ਕੇ ਕੋਈ ਪ੍ਰਭੂ ਨੂੰ ਸਮਰਪਿਤ ਕਰ ਦੇਵੇ, ਤੇ ਸਾਰਾ ਅਹੰਗ ਭਾਵ ਈਸ਼ਵਰੀ ਤਾਮੀਰ ਵਿੱਚ, ਈਸ਼ਵਰੀ ਉਸਾਰੀ ਵਿੱਚ ਖਰਚ ਹੋਵੇ ਕਿ ਮੈਂ ਧਾਰਮਿਕ ਹੋਣਾ, ਮੈਂ ਧਾਰਮਿਕ ਮੰਦਿਰ ਬਣਾਉਣਾ, ਮੈਂ ਧਾਰਮਿਕ ਗਿਆਨੀ ਬਣਨਾ, ਮੈਂ ਆਪਣੇ ਅੰਦਰੋਂ ਕਲਾ ਨੂੰ ਜਨਮ ਦੇਣਾ, ਮੈਂ ਆਪਣੇ ਅੰਦਰੋਂ ਈਸ਼ਵਰ ਨੂੰ ਜਨਮ ਦੇਣਾ। ਹੁਣ ਅਹੰਕਾਰ ਅਗਰ ਇਸ ਪਾਸੇ ਰਾਗਬ ਹੋ ਗਿਆ ਤਾਂ ਸਹਿਜੇ ਸਹਿਜੇ ਈਸ਼ਵਰ ਨਿਰੰਕਾਰ ਪ੍ਰਗਟ ਹੋ ਜਾਏਗਾ, ਹਉਮੈ ਮਰ ਜਾਏਗੀ। ਤਾਂ ਇਹ ਹਉਮੈ ਜਿੱਥੇ ਰੋਗ ਹੈ ਉੱਥੇ ਦਾਰੂ ਵੀ ਹੈ। ਦਾਰੂ ਉਦੋਂ ਬਣਦੀ ਹੈ ਜਦ ਹਉਮੈ ਚੰਗੇ ਪਾਸੇ ਲੱਗ ਜਾਏ। ਮੈਂ ਇੱਕ ਧਾਰਮਿਕ ਮੰਦਿਰ ਬਣਾਉਣਾ ਹੈ, ਹੈ ਤੇ ਅਹੰਕਾਰ, ਲੇਕਿਨ ਧਾਰਮਿਕ ਮੰਦਿਰ ਦੇ ਬਣਾਉਣ ਦੇ ਨਾਲ ਧਾਰਮਿਕ ਭਾਵਨਾਵਾਂ ਵੀ ਅੰਦਰ ਉਜਾਗਰ ਹੋਣਗੀਆਂ। ਮੈਂ ਧਾਰਮਿਕ ਹੋਣਾ ਹੈ। ਹੁਣ ਅਗਰ ਇਹ ਮੈਂ ਭਾਵ ਦੇ ਆਸਰੇ ਤੇ ਇਹਨੇ ਧਾਰਮਿਕ ਬਣਨ ਦੀ ਕੋਸ਼ਿਸ਼ ਕੀਤੀ ਤੇ ਧਰਮ ਦੀ ਸਿਖਰਤਾ ਇਹ ਹੈ ਕਿ ਮੈਂ ਮਿਟ ਜਾਏਗਾ, ਈਸ਼ਵਰੀ ਪ੍ਰਗਟ ਹੋਵੇਗਾ। ਤਾਂ ਹਉਮੈ ਦਾਰੂ ਹੋ ਗਈ, ਜ਼ਹਿਰ ਸੀ ਅੰਮ੍ਰਿਤ ਹੋ ਗਈ। ਐਸਾ ਦੇਖਦੇ ਹਾਂ ਜੋ ਜ਼ਹਿਰ ਹਲਾ ਹਲ ਹੈ ਵੋਈ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਨੇ ਕੇ। ਇਹ ਤੇ ਹਕੀਕਤ ਹੈ, ਬਹੁਤ ਵੱਡੀ ਸਜਾਈ ਹੈ। ਜੋ ਜ਼ਹਿਰ ਹਲਾ ਹਲ ਹੈ, ਜੋ ਮਹਾਂਜ਼ਹਿਰ ਹੈ, ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਨੇ ਕੇ। ਜੋ ਸੰਖਿਆ ਜ਼ਹਿਰ ਹੈ, ਇਹ ਬੰਦੇ ਤੈਨੂੰ ਖਾਣ ਦੀ ਜਾਚ ਨਹੀਂ ਆਈ, ਉਹਨੂੰ ਕੁਸ਼ਤਾ ਬਣਾ ਲੈ, ਉਹ ਅੰਮ੍ਰਿਤ ਹੈ। ਮਨੁੱਖ ਜ਼ਹਿਰ ਨੂੰ ਅੰਮ੍ਰਿਤ ਬਣਾ ਸਕਦਾ ਹੈ, ਅੰਮ੍ਰਿਤ ਨੂੰ ਜ਼ਹਿਰ ਬਣਾ ਸਕਦਾ ਹੈ। ਅੰਗੂਰਾਂ ਦਾ ਰਸ ਅੰਮ੍ਰਿਤ ਹੈ, ਇਹਨੂੰ ਸ਼ਰਾਬ ਬਣਾ ਕੇ ਮਨੁੱਖ ਜ਼ਹਿਰ ਬਣਾ ਸਕਦਾ ਹੈ, ਕੌੜਾ ਬਣਾ ਸਕਦਾ ਹੈ। ਮਿੱਠੇ ਨੂੰ ਕੌੜਾ ਕੀਤਾ, ਜ਼ਹਿਰ ਬਣ ਗਈ। ਅੰਗੂਰ ਦਾ ਰਸ ਕੋਈ ਜ਼ਹਿਰ ਬਣਾ ਛੱਡਦਾ ਹੈ, ਕੋਈ ਸੰਖੀ ਦੀ ਕੁੜੱਤਨ ਖਤਮ ਕਰਕੇ ਉਹਨੂੰ ਅੰਮ੍ਰਿਤ ਬਣਾ ਦਿੰਦਾ ਹੈ। ਜੀਵਨ ਜ਼ਹਿਰ ਵੀ ਹੈ, ਜੀਵਨ ਅੰਮ੍ਰਿਤ ਵੀ ਹੈ। ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਨੇ ਕੇ। ਤੋ ਹਉਮੈ ਨਰਕ ਦਾ ਦੁਆਰ ਹੈ, ਹਉਮੈ ਸਵਰਗ ਦਾ ਦੁਆਰ ਬਣ ਜਾਂਦੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮਾਂ ਹੈ। ਜੇ ਇੱਕ ਲੰਬੀ ਬਿਮਾਰੀ ਹੈ, ਦੀਰਘ ਰੋਗ ਹੈ, ਤਾਂ ਇਹ ਦਾਰੂ ਵੀ ਹੈ, ਇਹ ਔਸ਼ਧੀ ਵੀ ਹੈ। ਅਗਰ ਇਹ ਹਉਮੈ ਇਸ ਤਾਮੀਰੀ ਕੰਮ ਵਿੱਚ ਲੱਗ ਜਾਏ ਕਿ ਮੈਂ ਧਾਰਮਿਕ ਮੰਦਿਰ ਬਣਾਉਣਾ ਹੈ, ਮੈਂ ਧਾਰਮਿਕ ਹੋਣਾ ਹੈ, ਮੈਂ ਧਾਰਮਿਕ ਗਿਆਨੀ ਹੋਣਾ ਹੈ, ਅਹੰਕਾਰ ਭਾਵ ਹੋ ਕੇ ਅਗਰ ਐਸੀ ਮਨੁੱਖ ਕੋਸ਼ਿਸ਼ ਕਰੇ ਤਾਂ ਇੱਕ ਦਿਨ ਕੀ ਆਉਂਦਾ ਹੈ, ਅਹੰਕਾਰ ਤੇ ਨਹੀਂ ਰਹਿ ਜਾਂਦਾ, ਨਿਰੰਕਾਰ ਪ੍ਰਗਟ ਹੋ ਜਾਂਦਾ, ਧਰਮ ਹੀ ਧਰਮ ਰਹਿ ਜਾਂਦਾ, ਮਨੁੱਖ ਦੀ ਹਉਮੈ ਮਿਟ ਜਾਂਦੀ ਹੈ। ਸਾਹਿਬ ਕਹਿੰਦੇ ਨੇ ਇਹੀ ਹਉਮੈ ਦਾਰੂ ਬਣ ਗਈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਂ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਜੇ ਕਿਸੇ ਦੇ ਉੱਤੇ ਪ੍ਰਭੂ ਦੀ ਕਿਰਪਾ ਹੋ ਜਾਏ ਤੇ ਉਹ ਗੁਰੂ ਦੀ ਸ਼ਬਦ ਦੀ ਕਮਾਈ ਕਰੇ, ਜਾਪ ਕਰੇ, ਤਾਂ ਉਸ ਲਈ ਇਹ ਹਉਮੈ ਦਾਰੂ ਬਣ ਜਾਂਦੀ ਹੈ, ਜ਼ਹਿਰ ਨਹੀਂ ਰਹਿੰਦੀ। ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਏ। ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਹੇ ਜਗਤ ਦੇ ਲੋਕੀ ਸੁਣੋ, ਗੁਰੂ ਦੇ ਸ਼ਬਦ ਦੀ ਕਮਾਈ ਦੇ ਨਾਲ, ਉਹਦੇ ਜਾਪ ਨਾਲ, ਇਸੇ ਸੰਜਮ ਨੂੰ ਧਾਰਨ ਕਰਦਿਆਂ ਹੀ ਹਉਮੈ ਚਲੀ ਜਾਂਦੀ ਹੈ। ਹਉਮੈ ਦੇ ਜਾਂਦਿਆਂ ਦੁੱਖ, ਜਨਮ ਮਰਨ, ਵਿਪਤਾ, ਪੀੜਾ ਸਾਰੀ ਚਲੀ ਜਾਂਦੀ ਹੈ। ਹਉਮੈ ਦੇ ਜਾਂਦਿਆਂ ਨਰਕ ਚਲਾ ਜਾਂਦਾ ਹੈ। ਹਉਮੈ ਦੇ ਜੋ ਹੈ ਰੁਖਸਤ ਹੁੰਦੇ ਹਾਂ, ਤਮਾਮ ਬੁਰਾਈਆਂ ਰੁਖਸਤ ਹੋ ਜਾਂਦੀਆਂ ਨੇ, ਕਿਉਂਕਿ ਬੁਰਾਈਆਂ ਦਾ ਮੂਲ ਇਹ ਅਹੰਗ ਭਾਵ ਸੀ। ਇਹਨਾਂ ਦੋ ਸਲੋਕਾਂ ਦੇ ਨਾਲ ਜੋ ਪੌੜੀ ਹੈ ਉਹ ਇਹ ਹੈ, ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ। ਮਹਾਰਾਜ ਕਹਿੰਦੇ ਹੋਰ ਕਿਸੇ ਨੇ ਵੀ ਸੇਵਾ ਨਹੀਂ ਕੀਤੀ, ਵਾਸਤਵਿਕ ਸੰਤੋਖੀ ਨੇ ਸੇਵਾ ਕੀਤੀ ਹੈ, ਕਿਉਂਕਿ ਸੰਤੋਖੀ ਦੀ ਸੇਵਾ ਵਿੱਚ ਕੋਈ ਮੰਗ ਨਹੀਂ, ਕੋਈ ਕਾਮਨਾ ਨਹੀਂ। ਤ੍ਰਿਸ਼ਨਾਲੂ ਅਗਰ ਸੇਵਾ ਵੀ ਕਰਦਾ ਤਾਂ ਮੰਗ ਹੈ, ਤੋ ਮੰਗ ਅਗਰ ਸੇਵਾ ਨਾਲ ਜੁੜ ਗਈ ਤਾਂ ਸੇਵਾ ਵਪਾਰ ਹੋ ਜਾਂਦੀ ਹੈ, ਸੇਵਾ ਸੇਵਾ ਨਹੀਂ, ਸੇਵਾ ਧੰਦਾ ਹੋ ਜਾਂਦੀ ਹੈ, ਸੇਵਾ ਧਰਮ ਨਹੀਂ। ਤੋ ਇਸ ਵਾਸਤੇ ਸਾਹਿਬ ਕਹਿੰਦੇ ਨੇ ਵਾਸਤਵਿਕ ਸੰਤੋਖੀਆਂ ਨੇ ਹੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਐਨ ਮਨ ਤੇ ਤਨ ਨਾਲ ਸੱਚ ਦੀ ਆਰਾਧਨਾ ਕੀਤੀ। ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ। ਸੱਚ ਦੇ ਚ ਧਿਆਨ ਉਹੀ ਜੋੜ ਸਕਦਾ ਹੈ ਜੋ ਸੰਤੋਖੀ ਹੈ। ਸੱਚ ਨੂੰ ਬਾਰ ਬਾਰ ਯਾਦ ਵੀ ਉਹੀ ਕਰ ਸਕਦਾ ਹੈ ਜੋ ਸੰਤੋਖੀ ਹੈ। ਇੰਜ ਕਹਿ ਲਓ, ਸੰਤੋਖ ਮੂਲ ਹੈ ਸਿਮਰਨ ਦਾ, ਦਇਆ ਮੂਲ ਹੈ ਸੇਵਾ ਦਾ। ਦਇਆ ਨਹੀਂ ਤੇ ਸੇਵਾ ਕਿੱਥੇ, और संतोख नहीं तो फिर सच दा ध्यान किथे, सच नाल जुड़ना किथे। संतोख ही जो हर हालत दे संतुष्ट है उहदे अंदर सिमरन वधदा ही जाएगा, वधदा ही जाएगा, उहदा ध्यान वधदा ही जाएगा प्रभु दे च। महाराज कहिंदे ने इस तरह के जिहड़े ध्यानी ने, इस तरह के जिहड़े संतोखी ने, उन्हीं मन दे पैर न रखियो कर सुकृत धर्म कमाया। वह भुल के भी माड़े पासे अपना पैर नहीं रखते और वह सुकृत करते हैं। तो सुकृत की है? धर्म। तो धर्म की है? प्रभु दे च नाम जोड़ना, सुरत जोड़नी, प्रभु दे चरण कमलों दे च ध्यान जोड़ना और संतोखी होना, बस यही धर्म है। साहब कहते हैं वह माड़े पासे पैर नहीं रखते, शुभ कर्म करते हुए धर्म कमाते ने। उन्हीं दुनिया तोड़े बंधना, अन पानी थोड़ा खाया। मनुख दा शरीरक बंधन सब तो ज्यादा यही है, बहुता खाना बहुता सोना। क्योंकि बहुता खाना रोगां नू जन्म देंदा है, लिहाजा बहुता खाना बंधन बन जाता है। बहुता खाना सुस्ती नू जन्म देंदा है, आलस नू जन्म देंदा है। आलसी सुस्त रोगी बंदे दा प्रभु चिंतन करना बहुत औखा हो जाता है। इस वास्ते साहिब कहिंदे ने जिहड़े संतोखी पुरश ने यह दुनिया का सिरमौर जिहड़ा बंधन है इहनू तोड़ के रख देंदे ने। ते सिरमौर बंधन की है? बहुत खाना बहुत सोना। उन्हीं दुनिया तोड़े बंधना, अन पानी थोड़ा खाया। वह थोड़ा खाते ने, जितनी भुख है उतना ही खाते ने। ते अज ते वैद लोग भी दसते ने कि भुख तो पंज बुरकियां घट खा दियां गईयां तंदुरुस्ती नू जन्म देंदियां ने, स्वास्थ नू जन्म देंदियां ने। भुख तो वध पंज बुरकियां खा दियां हुईयां रोगां नू जन्म देंदियां ने, तरह तरह की पीड़ा ते कलेश नू जन्म देंदियां ने। इस वास्ते साहिब कहिंदे ने दुनिया दे च जिहड़ा सब तो वड्डा बंधन है उस नू भगत तोड़ देंदे ने। ते किहड़े भगत? जो संतोखी ने। उन्हीं दुनिया तोड़े बंधना, अन पानी थोड़ा खाया। तू बख्शीसी अगला, नित देवे चढ़े सवाया। तू ते बड़ी बख्शिश करदा है, बहुत कुछ उन्हां नू देना है, पर इतने संतोखी ने उतना ही खांदे ने जिन्नी की भुख है, उतना ही हंडांदे ने जितनी की लोड़ है। ओ संतोख दे च रहिंदे ने, उंज तेरी बख्शिश बहुत ज्यादा है। तू ते पहाड़ वर्गे ढेर ला देना है, पर वह तिनका मात्र ही ग्रहण करदे ने। तू ते दरिया वगा देना है, पर वह चंद बूंदा ही ग्रहण करते ने। तू ते पदार्थां दे पहाड़ ला देना है, पर वह भुख मात्र ही सेवन करते ने। इस वास्ते साहिब कहिंदे ने तू बख्शीसी अगला, नित देवे चढ़े सवाया। तू दिन प्रतिदिन वध चढ़ के देना है, झोलियां भरदा है, पर जिहड़े संतोखी ने जो माड़े पासे पैर नहीं रखते, वह वध खाण ते वध पीण दे बंधना नू तोड़ के थोड़ा ही खांदे ने और इस तरीके नाल संतुष्ट रहिंदे ने। वड्याई वड्डा पाया, वड्याईयां करदियां करदियां वड्डे नू प्राप्त हो जांदे ने। कहिंदे ने किसी दी वी वड्याई करिए ते वड्डपणा प्राप्त नहीं आउंदा। किसी धनवान नू बार बार ये आखी जाइए तू बहुत वड्डा धनवान है, तू बहुत वड्डा धनवान है, तो इस तरह के आखण दे नाल कोई धनवान नहीं हो जांदा। किसी कलाकार नू आखिए तू चोटी दा संगीतकार है, तू चोटी दा वजंतरी है, और बार बार आखिए तां आखण दे नाल कोई वजंतरी नहीं हो जांदा, कोई संगीतकार नहीं हो जांदा। बार बार आखिए तू महाकवि है, तू सिरमौर कवि है, इस तरह आखण दे नाल कोई महान कवि नहीं हो जांदा। और बार बार आखिए तू बहुत वड्डा हुक्मरान है, तू ते शहनशाहां दा शहनशाह है, तू ते तखत दे उत्ते बैठा सुभाए मान लगदा है। इस तरह किसे हुक्मरान दी महिमा करिए ते महिमा करन दे नाल कोई हुक्मरान नहीं हो जांदा, पर भगवान दी महिमा करन वाला भगवान ही हो जांदा है। परमात्मा दी महिमा गायन करन वाला परमात्मा दा रूप ही हो जांदा है। इस वास्ते कहिंदे ने बंदियां नू वड्डा वड्डा आखणा खुशामद है, रब नू वड्डा वड्डा आखणा अपने आप नू वड्डा करना है, खुशामद नहीं है। जिसने भी परमात्मा नू वड्डा करके आख्या वह जगत दे छोटा रह ही नहीं जांदा। जगत दे ओही छोटे रह जांदे ने जो छोटियां नू किसे हद तक वड्डा वड्डा आखी जांदे ने। तू बहुत वड्डा धनवान है, तू बहुत वड्डा गुणवान है, तू बहुत वड्डा हुक्मरान है, दरअसल वह इतने वड्डे नहीं जितना यह आखी जांदा है। छोटियां नू जो वड्डा वड्डा करके आखदा पै खुद छोटा रह जांदा है, ਪਰ ਜੋ ਵੱਡੇ ਨੂੰ ਵੱਡਾ ਵੱਡਾ ਕਰਕੇ ਆਖਦਾ ਹੈ ਸਵੈਮ ਵੱਡਾ ਹੋ ਜਾਂਦਾ। ਸਾਹਿਬ ਕਹਿੰਦੇ ਨੇ ਵਡਿਆਈ ਵੱਡਾ ਪਾਇਆ, ਉਸ ਵੱਡੇ ਦੀਆਂ ਵਡਿਆਈਆਂ ਗਾਇਨ ਕਰਦਿਆਂ ਕਰਦਿਆਂ ਵੱਡੇ ਦੀ ਪ੍ਰਾਪਤ ਹੋ ਗਈ, ਵੱਡਪਣੇ ਦੀ ਪ੍ਰਾਪਤੀ ਹੋ ਗਈ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਦਿਆਲੂ ਆਖਿਆ, ਬਾਰ ਬਾਰ ਆਖਿਆ, ਉਹ ਖੁਦ ਦਿਆਲੂ ਹੋ ਗਏ। ਜਿਨ੍ਹਾਂ ਨੇ ਆਖਿਆ ਤੂੰ ਸਰਬ ਕਲਾਂ ਦਾ ਗਿਆਨੀ ਹੈ, ਉਹ ਖੁਦ ਗਿਆਨੀ ਹੋ ਗਏ। ਜਿਨ੍ਹਾਂ ਨੇ ਉਸਨੂੰ ਧਨਵਾਨ ਆਖਿਆ, ਸਵੈਮ ਧਨਵਾਨ ਹੋ ਗਏ। ਜਿਨ੍ਹਾਂ ਨੇ ਉਸਨੂੰ ਗੁਣਵਾਨ ਆਖਿਆ, ਉਹ ਸਵੈਮ ਗੁਣਵਾਨ ਹੋ ਗਏ। ਇਸ ਤਰੀਕੇ ਨਾਲ ਗੱਲ ਸਪਸ਼ਟ ਹੋ ਗਈ ਕਿ ਜਿਨ੍ਹਾਂ ਨੇ ਈਸ਼ਵਰ ਨੂੰ ਵੱਡਾ ਆਖਿਆ, ਉਹ ਜਗਤ ਵਿੱਚ ਕਦੇ ਛੋਟੇ ਨਹੀਂ ਰਹਿੰਦੇ, ਤੇ ਜਿਹੜੇ ਛੋਟਿਆਂ ਨੂੰ ਵੱਡਾ ਵੱਡਾ ਕਰਕੇ ਆਖਦੇ ਰਹਿੰਦੇ ਨੇ, ਸਵੈਮ ਛੋਟੇ ਕਰਕੇ ਰਹਿ ਜਾਂਦੇ ਨੇ। ਉਸ ਵੱਡੇ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਈ? ਇਸ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਵਡਿਆਈ ਵੱਡਾ ਪਾਇਆ, ਵਡਿਆਈਆਂ ਨੂੰ ਗਾਇਨ ਕਰ ਕਰਕੇ, ਮਹਿਮਾ ਬਿਆਨ ਕਰ ਕਰਕੇ ਹੀ ਵੱਡਪਣੇ ਦੀ ਪ੍ਰਾਪਤੀ ਹੋ ਗਈ, ਉਸ ਈਸ਼ਵਰ ਦੀ ਪ੍ਰਾਪਤੀ ਹੋ ਗਈ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਸੁਣ ਸੁਣ ਕੇ ਸਾਰੇ ਕਹਿੰਦੇ ਨੇ, ਹੇ ਪ੍ਰਭੂ ਤੂੰ ਵੱਡਾ ਹੈ, ਤੂੰ ਵੱਡਾ ਹੈ, ਤੂੰ ਮਹਾਨ ਹੈ। ਕੇਵਲ ਵੱਡਾ ਉਹ ਕਿੰਨਾ ਕੁ ਵੱਡਾ ਹੈ? ਡੀਠਾ ਹੋਏ, ਜੇ ਦੇਖਿਆ ਹੋਵੇ ਤਾਂ ਬਿਆਨ ਕਰੀਏ। ਜਗਤ ਦੇ ਜੋ ਉਸਨੂੰ ਵੱਡਾ ਵੱਡਾ ਕਰਕੇ ਆਖਦੇ ਪਏ ਨੇ, ਕਰੀਬਨ ਕਰੀਬਨ ਸੁਣ ਕੇ ਹੀ ਆਖਦੇ ਪਏ ਨੇ, ਤੇ ਇੱਕ ਦਿਨ ਵੇਖਣ ਦੀ ਸ਼ਕਤੀ ਮਿਲ ਜਾਂਦੀ ਹੈ। ਜੋ ਰੋਜ਼ ਸੁਣਦੇ ਨੇ ਉਹ ਵੱਡਾ ਹੈ, ਵੱਡਾ ਹੈ, ਵੱਡਾ ਹੈ, ਤੇ ਫਿਰ ਜ਼ਬਾਨ ਨਾਲ ਕਥਨ ਕਰਦੇ ਨੇ, ਉਹ ਵੱਡਾ ਹੈ, ਵੱਡਾ ਹੈ। ਕਹਿੰਦੇ ਨੇ ਬੋਲਦਿਆਂ ਬੋਲਦਿਆਂ ਇੱਕ ਦਿਨ ਅੱਖਾਂ ਖੁੱਲ੍ਹ ਜਾਂਦੀਆਂ ਨੇ, ਤੇ ਦਿਖਾਈ ਦੇ ਜਾਂਦਾ ਹੈ ਉਹ ਵੱਡਾ ਹੈ। ਕੇਵਲ ਵੱਡਾ ਡੀਠਾ ਹੋਏ, ਦਿਖਾਈ ਦੇ ਜਾਂਦਾ ਹੈ। ਸਾਹਿਬ ਕਹਿੰਦੇ ਨੇ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਭੇਖੇ ਆਖੀ। ਸੰਤ ਦੀ ਮਹਿਮਾ ਸੁਣੋ ਕਿ ਸੰਤ ਨੇ ਵੱਡਾ ਆਖਿਆ ਹੈ, ਤੋ ਵੇਖ ਕੇ ਵੱਡਾ ਆਖਿਆ। ਆਮ ਜਗਤ ਜਦ ਪ੍ਰਮਾਤਮਾ ਨੂੰ ਵੱਡਾ ਵੱਡਾ ਆਖਦਾ ਹੈ, ਤੋ ਸੁਣ ਕੇ ਆਖਦਾ ਹੈ, ਸੋਚ ਕੇ ਆਖਦਾ ਹੈ, ਪੜ੍ਹ ਕੇ ਆਖਦਾ ਹੈ। ਜ਼ਰੀਆ ਉਸਦੇ ਕੋਲ ਇਤਨਾ ਹੀ ਹੈ, ਹੋਰ ਕੁਛ ਨਹੀਂ ਹੈ। ਦੁਨੀਆਂ ਪੜ੍ਹ ਪੜ੍ਹ ਕੇ ਆਖੀ ਜਾਂਦੀ ਹੈ ਪ੍ਰਮਾਤਮਾ ਵੱਡਾ ਹੈ, ਪ੍ਰਮਾਤਮਾ ਵੱਡਾ ਹੈ। ਸੁਣ ਸੁਣ ਕੇ ਆਖੀ ਜਾਂਦੀ ਹੈ ਵੱਡਾ ਹੈ, ਵੱਡਾ ਹੈ। ਜਾਂ ਜਿਨ੍ਹਾਂ ਦੀ ਬੁੱਧੀ ਅਤਿ ਤੀਕਸ਼ਣ ਹੈ, ਉਹ ਸੋਚ ਕੇ ਕਹੀ ਜਾਂਦੇ ਨੇ ਵੱਡਾ ਹੈ, ਵੱਡਾ ਹੈ। ਸੰਤ ਵੀ ਕਹਿੰਦੇ ਨੇ ਵੱਡਾ ਹੈ, ਵੱਡਾ ਹੈ, ਪੜ੍ਹ ਕੇ ਨਹੀਂ, ਸੁਣ ਕੇ ਨਹੀਂ, ਸੋਚ ਕੇ ਨਹੀਂ, ਵੇਖ ਕੇ ਕਹਿ ਰਹੇ ਨੇ। ਉਹਨਾਂ ਨੂੰ ਦਿਖਾਈ ਦੇ ਰਿਹਾ, ਜਿਨ੍ਹਾਂ ਨੂੰ ਦਿਖਾਈ ਦੇ ਰਿਹਾ, ਤੇ ਉਹਨਾਂ ਨੇ ਜਿਹੜਾ ਆਖਿਆ, ਉਹਨਾਂ ਬੋਲਾਂ ਦੇ ਜਾਨ ਹੈ, ਜਿੰਦ ਹੈ। ਉਹ ਬੋਲ ਕਦੀ ਪੁਰਾਣੇ ਨਹੀਂ ਆਉਂਦੇ, ਉਹ ਬੋਲ ਕਦੀ ਫਿੱਕੇ ਨਹੀਂ ਪੈਂਦੇ, ਕਿਉਂਕਿ ਉਹਨਾਂ ਬੋਲਾਂ ਦੇ ਜਿੰਦ ਹੈ, ਜਾਨ ਹੈ। ਉਹ ਮੁਰਦਿਆਂ ਵਿੱਚ ਵੀ ਉਹ ਬੋਲ ਜਿੰਦ ਫੂਕ ਦਿੰਦੇ ਨੇ, ਜਾਨ ਫੂਕ ਦਿੰਦੇ ਨੇ। ਜਿਨ੍ਹਾਂ ਬੋਲਾਂ ਵਿੱਚ ਜਿੰਦ ਨਹੀਂ, ਜਾਨ ਨਹੀਂ, ਉਹ ਤੇ ਕਈ ਦਫ਼ਾ ਜੀਵਦਿਆਂ ਨੂੰ ਵੀ ਕੁਛ ਦੇਣ ਵਿੱਚ ਅਸਮਰਥ ਹੁੰਦੇ ਨੇ। ਕਿਹੜੇ ਬੋਲਾਂ ਵਿੱਚ ਜਾਨ ਨਹੀਂ? ਜੋ ਸਿਰਫ਼ ਸੋਚ ਕੇ ਹੀ ਆਖੇ ਗਏ ਨੇ, ਜੋ ਸਿਰਫ਼ ਸੁਣ ਕੇ ਹੀ ਆਖੇ ਗਏ ਨੇ, ਜੋ ਸਿਰਫ਼ ਪੜ੍ਹ ਕੇ ਹੀ ਆਖੇ ਗਏ ਨੇ। ਔਰ ਜਗਤ ਤੇ ਕਰੀਬਨ ਕਰੀਬਨ ਇਸੇ ਹੀ ਸਹਾਰੇ ਨਾਲ ਚੱਲਦਾ। ਸੁਣ ਵੱਡਾ ਆਖੇ ਸਭ ਕੋਏ, ਸੁਣ ਸੁਣ ਕੇ ਜਿਹੜਾ ਇਹ ਵੱਡਾ ਆਖਿਆ ਜਾ ਰਿਹਾ, ਇਹ ਮਨੁੱਖ ਹੁਣ ਇਸ ਤੋਂ ਅੱਗੇ ਵੱਧਦਾ। ਉਹਨੂੰ ਵੇਖ ਵੀ ਸਹੀ, ਤੇ ਵੇਖਣ ਦਾ ਜ਼ਰੀਆ ਕੀ ਹੈ? ਆਖ ਆਖਣ ਵਿੱਚ ਧਿਆਨ ਜੋੜ, ਤੇ ਇੱਕ ਦਿਨ ਅੱਖ ਖੁੱਲ ਜਾਏਗੀ ਤੇਰੀ। ਜਿਤਨਾ ਤੂੰ ਉੱਚੀ ਤੇ ਜਿਤਨਾ ਜ਼ਿਆਦਾ ਤੂੰ ਆਖੇਗਾ ਉਹ ਵੱਡਾ ਹੈ, ਉਹ ਵੱਡਾ ਹੈ, ਵਾਹਿਗੁਰੂ ਵਾਹਿਗੁਰੂ, ਐਸਾ ਆਖਣਾ ਵੀ ਉਸਨੂੰ ਵੱਡਾ ਹੈ, ਵੱਡਾ ਹੈ, ਵਾਹਿਗੁਰੂ ਭਾਈ ਅੰਧਕਾਰ ਨੂੰ ਦੂਰ ਕਰਕੇ ਤੂੰ ਚਾਨਣਾ ਦੇਣ ਵਾਲਾ, ਚਾਨਣਾ ਦੇਣ ਵਾਲਾ, ਇਹ ਵੀ ਉਸਦੀ ਮਹਿਮਾ, ਇਹ ਵੀ ਉਸਨੂੰ ਵੱਡਾ ਵੱਡਾ ਕਰਕੇ ਆਖਣਾ। ਤੂੰ ਇੱਕ ਧੁਨ ਹੋ ਕੇ ਵਾਹਿਗੁਰੂ 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 ਵਾਹਿਗੁਰੂ, ਐਸਾ ਜੋ ਕਹੀ ਜਾਂਦਾ ਹੈ, ਕਹੀ ਜਾਂਦਾ ਹੈ, ਇੱਕ ਦਿਨ ਆਪਣੇ ਬੋਲਾਂ ਦੇ ਨਾਲ ਆਪਣੀ ਅੱਖ ਖੁੱਲ ਜਾਂਦੀ ਹੈ, ਅੱਖਾਂ ਪੂਰਨ ਤੌਰ ਤੇ ਖੁੱਲ ਜਾਂਦੀਆਂ ਨੇ, ਔਰ ਫਿਰ ਚਾਰੋਂ ਪਾਸੇ ਬ੍ਰਹਮ ਹੀ ਬ੍ਰਹਮ ਦਿਖਾਈ ਦਿੰਦਾ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਮੈਂ ਪੇਖੇ ਹੋਰੀ ਉੱਚਾ ਮੋਹਨ ਸਭ ਤੇ ਉੱਚਾ, ਮੈਂ ਬਹੁਤ ਉੱਚਾ ਮੋਹਨ ਵੇਖਿਆ। ਸੁਣ ਵੱਡਾ ਆਖੇ ਸਭ ਕੋਏ, ਮੈਂ ਸੁਣ ਕੇ ਨਿਰਾ ਉੱਚਾ ਨਹੀਂ ਕਹਿ ਰਿਹਾ, ਮੈਂ ਸੁਣ ਕੇ ਸਿਰਫ਼ ਵੱਡਾ ਵੱਡਾ ਕਰਕੇ ਨਹੀਂ ਕਹਿ ਰਿਹਾ, ਮੈਂ ਵੇਖਿਆ, ਮੈਂ ਪੇਖੇ ਹੋਰੀ ਉੱਚਾ ਮੋਹਨ ਸਭ ਤੇ ਉੱਚਾ, ਕਾਇਨਾਤ ਵਿੱਚ ਜੋ ਸਭ ਤੋਂ ਉੱਚਾ ਹੈ ਤੇ ਮਹਾਨ ਹੈ, ਮੈਂ ਉਹਨੂੰ ਵੇਖਿਆ। ਕਿਵੇਂ ਵੇਖ ਲਿਆ ਹੈ? ਅਵਸਥਾ ਸਾਧਨਾ ਤੇ ਪਹਿਲੇ ਇਹ ਹੀ ਹੈ ਕਿ ਸੁਣਨਾ, ਤੇ ਸੁਣਦਿਆਂ ਸੁਣਦਿਆਂ ਉਸ ਸਿਖਰ ਤੱਕ ਪਹੁੰਚਣਾ ਹੈ ਕਿ ਕਹਿਣ ਦੀ ਜਾਚ ਆ ਜਾਏ, ਉਹਨੂੰ ਆਖਣ ਦੀ ਜਾਚ ਆ ਜਾਏ, ਤੂੰ ਵੱਡਾ ਹੈ, ਤੂੰ ਸਮਰਥ ਹੈ। ਤੇ ਇਤਨੀ ਇਕਾਗਰਤਾ ਦੇ ਨਾਲ, ਇਤਨੀ ਟਿਕ ਕੇ ਵੱਡਾ ਵੱਡਾ ਆਖਣ ਦੀ ਧੁਨ ਵਿੱਚ ਮਨੁੱਖ ਲੀਨ ਹੋ ਜਾਏ ਕਿ ਇੱਕ ਦਿਨ ਵੇਖਣ ਦੀ ਜਾਚ ਆ ਜਾਏ ਔਰ ਮਨੁੱਖ ਕਹਿ ਉੱਠੇ, ਮੈਂ ਵੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ। ਤੋ ਸਾਹਿਬ ਕਹਿੰਦੇ ਵਡਿਆਈ ਵੱਡਾ ਪਾਇਆ, ਵਡਿਆਈਆਂ ਨੂੰ ਬਿਆਨ ਕਰ ਕਰਕੇ, ਵਡਿਆਈਆਂ ਨੂੰ ਕਥਨ ਕਰ ਕਰਕੇ ਹੀ ਉਸ ਵੱਡੇ ਨੂੰ ਪ੍ਰਾਪਤ ਕਰ ਲਿਆ ਔਰ ਉਸਨੂੰ ਵੱਡਾ ਵੱਡਾ ਆਖ ਕੇ ਜੈਸੇ ਅਸੀਂ ਛੋਟੇ ਆਉਂਦੇ ਗਏ ਪ੍ਰਭੂ ਵੱਡਾ ਆਉਂਦਾ ਗਿਆ, ਜੈਸੇ ਜੈਸੇ ਅਸੀਂ ਮਿਟਦੇ ਗਏ ਪ੍ਰਭੂ ਪ੍ਰਗਟ ਹੁੰਦਾ ਗਿਆ, ਇੱਕ ਦਿਨ ਅਸੀਂ ਮਿਟ ਹੀ ਗਏ ਪ੍ਰਭੂ ਹੀ ਪ੍ਰਭੂ ਰਹਿ ਗਿਆ, ਅਕਾਲ ਪੁਰਖ ਹੀ ਰਹਿ ਗਿਆ। ਤੋ ਜੈਸੇ ਜੈਸੇ ਮੈਂ ਵੱਡਾ ਸਾਡੀ ਮੈਂ ਵੱਡੀ ਹੁੰਦੀ ਜਾਏ ਪਰਮਾਤਮਾ ਛੋਟਾ ਹੁੰਦਾ ਜਾ ਰਿਹਾ, ਔਰ ਜਿਤਨੀ ਮੈਂ ਵੱਡੀ ਹੋਵੇਗੀ ਬਾਕੀ ਸਭ ਕੁਝ ਛੋਟਾ ਹੋਵੇਗਾ। ਮਾਂ ਵੀ ਛੋਟੀ, ਪਿਤਾ ਵੀ ਛੋਟਾ, ਭਰਾ ਵੀ ਛੋਟਾ, ਉਸਤਾਦ ਵੀ ਛੋਟਾ, ਗੁਰੂ ਵੀ ਛੋਟਾ, ਪਰਮਾਤਮਾ ਵੀ ਛੋਟਾ। ਤੇ ਜੈਸੇ ਜੈਸੇ ਪਰਮਾਤਮਾ ਨੂੰ ਆਖਣਾ ਸ਼ੁਰੂ ਕਰੀਏ ਤੂੰ ਵੱਡਾ, ਤੂੰ ਸਭ ਤੋਂ ਵੱਡਾ, ਤੂੰ ਸਭ ਤੋਂ ਵੱਡਾ, ਤੂੰ ਅਸੀਂ ਸਭ ਤੋਂ ਛੋਟੇ ਹੁੰਦੇ ਇੱਕ ਦਿਨ ਮਿਟ ਜਾਂਦੇ ਹਾਂ, ਪ੍ਰਭੂ ਹੀ ਰਹਿ ਜਾਂਦਾ, ਅਕਾਲ ਪੁਰਖ ਹੀ ਰਹਿ ਜਾਂਦਾ ਹੈ।